ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾਂ। ਬਾਰਨੈ ਬਲਿਹਾਰਨੈ ਲਖ ਬਰੀਆ। ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾਉ। ਕਰਨ ਕਰਾਵਨ ਤੂੰ ਹੀ ਏਕ। ਜੀ ਜੰਤ ਕੀ ਤੂੰ ਹੀ ਟੇਕ। ਰਾਜ ਜੋਬਨ ਪ੍ਰਭ ਤੂੰ ਧਨੇ। ਤੂੰ ਨਿਰਗੁਣ ਤੂੰ ਸਰਗੁਣੇ। ਈਹਾ ਊਹਾ ਤੁਮ ਰਖੇ। ਗੁਰ ਕਿਰਪਾ ਤੇ ਕੋ ਲਖੇ। ਅੰਤਰ ਜਾਮੀ ਪ੍ਰਭ ਸੁਜਾਨ। ਨਾਨਕ ਤਕੀਆ ਤੂੰ ਹੀ ਤਾਣ। ਗੌੜੀ ਮਹਲਾ ਪੰਜਵਾਂ। ਬਾਰਨੈ ਬਲਿਹਾਰਨੈ ਲਖ ਬਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਕਥਾ ਦਾ ਮਹਾਤਮ ਸਤਿਗੁਰੂ ਨੇ ਆਪ ਦੱਸਿਆ ਹੈ। ਚਰਹੈ ਕਸੰਮਲ ਪਾਪ ਤੇਰੇ ਮਨੁਆ। ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸੰਗਤ ਵਿੱਚ ਆ ਕੇ ਕਿਸੇ ਗੁਰਮੁਖ ਪਿਆਰੇ ਦੀ ਰਸਨਾ ਤੋਂ ਸਤਿਗੁਰੂ ਦੀ ਪਾਵਨ ਬਾਣੀ ਦੀ ਕਥਾ ਸਰਵਣ ਕਰਦਾ ਹੈ, ਉਹਦੇ ਸਾਰੇ ਮਨ ਦੇ ਪਾਪ ਲੈ ਜਾਂਦੇ ਹਨ। ਇਸ ਲਈ ਉਹ ਗੁਰਸਿੱਖ ਮਾਈ ਭਾਈ ਧੰਨਤਾ ਯੋਗ ਹਨ। ਸਤ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਜਿਹੜੇ ਹਮੇਸ਼ਾ ਲਈ ਪਾਵਨ ਬਾਣੀ ਦੀ ਕਥਾ ਸਰਵਣ ਕਰਦੇ ਹਨ, ਉਹ ਧੰਨਤਾ ਯੋਗ ਗੁਰਸਿੱਖ ਮਾਈ ਭਾਈ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਗੁਰ ਸ਼ਬਦ ਦੇ ਅੰਦਰ ਸਤਿਗੁਰੂ ਨੇ ਨਾਮ ਦੀ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਲਓ ਆਪ ਸਭ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹਲਾ ਪੰਜਵਾਂ। ਬਾਰਨੈ ਬਲਿਹਾਰਨੈ ਲਖ ਬਰੀਆ।
ਗੌੜੀ ਰਾਗ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਾਰਨੈ ਬਲਿਹਾਰਨੈ ਲਖ ਬਰੀਆ। ਹਜ਼ੂਰ ਕਹਿੰਦੇ ਨੇ ਲਖ ਬਰੀਆ, ਅਸੀਂ ਲੱਖਾਂ ਵਾਰੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਾਰਨੇ ਜਾਂਦੇ ਹਾਂ ਅਤੇ ਬਲਿਹਾਰਨੇ ਜਾਂਦੇ ਹਾਂ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ, ਸੁਆਸ ਸੁਆਸ ਕਰਕੇ ਲੱਖਾਂ ਵਾਰੀ ਅਸੀਂ ਬਲਿਹਾਰ ਜਾਂਦੇ ਹਾਂ ਅਤੇ ਸਦਕੇ ਜਾਂਦੇ ਹਾਂ।
ਨਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਮੋ ਹੋ ਨਾਮ ਸਾਹਿਬ ਕੋ, ਜਿਹੜਾ ਹੋ ਸ਼ਬਦ ਹੈ ਉਹ ਸੰਬੋਧਨ ਦੇ ਲਈ ਵਰਤਿਆ ਹੈ। ਹੋ ਦਾ ਅਰਥ ਹੈ ਹੇ ਭਾਈ, ਨਾਮੋ ਹੋ ਨਾਮ ਸਾਹਿਬ ਕੋ, ਉਸ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਹਾਂ ਨਰੋਲ ਨਾਮ ਹੀ ਪ੍ਰਾਣ ਅਧਰੀਆ ਸਾਡੇ ਪ੍ਰਾਣਾਂ ਦਾ ਆਸਰਾ ਬਣਿਆ ਹੋਇਆ ਹੈ। ਅਸੀਂ ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਲੱਖਾਂ ਵਾਰਨੇ ਬਲਿਹਾਰੇ ਜਾਂਦੇ ਹਾਂ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਾਮ, ਭਾਵ ਨਰੋਲ ਨਾਮ ਉਸ ਵਾਹਿਗੁਰੂ ਦਾ ਸਾਡੇ ਪ੍ਰਾਣਾਂ ਦਾ ਆਸਰਾ ਬਣਿਆ ਹੋਇਆ ਹੈ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਅਮਲੀ ਅਮਲ ਨਾ ਅੰਮੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣਾ ਤਿੰਨ ਭਾਵੈ ਸਭ ਕੋਈ। ਜਿਵੇਂ ਅਮਲੀ ਨੂੰ ਅਮਲ ਦੇ ਨਾਲ ਸਨੇਹ ਹੁੰਦਾ ਹੈ, ਮੱਛੀ ਨੂੰ ਪਾਣੀ ਦੇ ਨਾਲ ਸਨੇਹ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਦਾ ਨਾਮ ਦੇ ਨਾਲ ਪਿਆਰ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਲੱਖਾਂ ਵਾਰੀ ਵਾਰਨੇ ਬਲਿਹਾਰਨੇ ਜਾਂਦਾ ਹਾਂ, ਉਸ ਵਾਹਿਗੁਰੂ ਦਾ ਨਰੋਲ ਨਾਮ ਹੀ ਮੇਰੇ ਪ੍ਰਾਣਾਂ ਦਾ ਆਸਰਾ ਬਣਿਆ ਹੋਇਆ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਕਰਨ ਕਰਾਵਨ ਤੁਹੀ ਏਕ।
ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੈ, ਹੇ ਵਾਹਿਗੁਰੂ ਜੀ, ਇੱਕ ਤੁਸੀਂ ਹੀ ਸਭ ਕੁਝ ਕਰਨ ਵਾਲੇ ਅਤੇ ਕਰਾਉਣ ਵਾਲੇ ਹੋ। ਇੱਕ ਤਾਂ ਬੰਦਾ ਆਪ ਕੰਮ ਕਰਦਾ, ਕਈ ਵਾਰੀ ਦੂਜੇ ਪਾਸੋਂ ਵੀ ਕਰਾਉਣਾ ਪੈਂਦਾ। ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਦੋਵੇਂ ਹੀ ਯੋਗਤਾਵਾਂ ਹਨ, ਉਹ ਚਾਹੇ ਆਪ ਕਰ ਲਵੇ ਚਾਹੇ ਕਿਸੇ ਤੋਂ ਕਰਵਾ ਦੇਵੇ, ਇਹ ਉਸਦੀ ਆਪਣੀ ਮੌਜ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇੱਕ ਤੁਸੀਂ ਹੀ ਸਭ ਕੁਝ ਕਰਨ ਵਾਲੇ ਅਤੇ ਕਰਾਉਣ ਵਾਲੇ ਹੋ।
ਜੀ ਜੰਤ ਕੀ ਤੁਹੀ ਟੇਕ।
ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਜੰਤ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਸੂਖਮ ਅਤੇ ਅਸੂਲ ਜਿੰਨੇ ਵੀ ਜੀਵ ਜੰਤ ਨੇ, ਉਹਨਾਂ ਸਾਰਿਆਂ ਦੀ ਟੇਕ, ਉਹਨਾਂ ਸਾਰਿਆਂ ਦੀ ਓਟ, ਉਹਨਾਂ ਸਾਰਿਆਂ ਦਾ ਸਹਾਰਾ ਤੁਸੀਂ ਹੋ।
ਰਾਜ ਜੋਬਨ ਪ੍ਰਭ ਤੂੰ ਧਨੀ।
ਹੇ ਵਾਹਿਗੁਰੂ ਜੀ, ਵੀ ਰਾਜ ਵੀ ਅਤੇ ਜੋਬਨ ਵੀ ਅਤੇ ਧਨੀ ਦਾ ਅਰਥ ਹੈ ਧਨ ਵੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਰਾਜ ਦਾ ਆਸਰਾ ਤੱਕਿਆ ਹੁੰਦਾ, ਕਿਸੇ ਨੇ ਜੋਬਨ ਦਾ ਆਸਰਾ ਤੱਕਿਆ ਹੁੰਦਾ, ਕਿਸੇ ਨੇ ਧਨ ਦਾ ਆਸਰਾ ਤੱਕਿਆ ਹੁੰਦਾ, ਪਰ ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀ, ਸਾਡਾ ਅਤੇ ਰਾਜ ਵੀ, ਸਾਡੀ ਜਵਾਨੀ ਵੀ ਅਤੇ ਸਾਡਾ ਧਨ ਵੀ ਤੂੰ ਹੀ ਹੈ, ਕਿਉਂਕਿ ਅਸਾਂ ਤੇਰਾ ਹੀ ਓਟ ਆਸਰਾ ਲਿਆ ਹੋਇਆ ਹੈ।
ਤੂੰ ਨਿਰਗੁਣ ਤੂੰ ਸਰਗੁਣੀ।
ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਨਿਰਗੁਣ ਸਰੂਪ ਹੋ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤੇ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਹ ਉਸ ਨਿਰਗੁਣ ਸਰੂਪ ਦੀ ਵਿਆਖਿਆ ਹੈ, ਅਤੇ ਤੁਸੀਂ ਆਪ ਹੀ ਸਰਗੁਣ ਹੋ ਜੋ ਜਗਤ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨਾ ਕੀਤਾ, 10 ਗੁਰੂ ਸਰੂਪ ਧਾਰਨ ਕੀਤੇ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਨਿਰਗੁਣ ਸਰੂਪ ਹੋ ਤੇ ਆਪ ਹੀ ਸਰਗੁਣ ਮਾਇਆ ਸਬਲ ਸਰੂਪ
ਹੋ। ਤੁਮ ਰੱਖੇ।
ਹੇ ਵਾਹਿਗੁਰੂ ਜੀ, ਇਹਾਂ ਊਹਾਂ ਪੜਨਾਵੀ ਸ਼ਬਦ ਨੇ, ਇਸ ਸੰਸਾਰ ਦੇ ਅੰਦਰ ਵੀ ਤੇ ਊਹਾਂ ਪਰਲੋਕ ਦੇ ਵਿੱਚ ਵੀ ਤੁਸੀਂ ਜੀਵਾਂ ਦੀ ਰੱਖਿਆ ਕਰਦੇ ਹੋ।
ਗੁਰ ਕਿਰਪਾ ਤੇ ਕੋ ਲਖੇ।
ਪਰ ਮਹਾਰਾਜ, ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਆਪ ਜੀ ਨੂੰ ਜਾਣ ਸਕਦਾ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਹਰ ਮਨੁੱਖ ਨੂੰ ਪਤਾ ਨਹੀਂ ਲੱਗ ਸਕਦਾ। ਹਾਂ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਗੁਰੂ ਮਹਾਰਾਜ ਉਸਦੇ ਬਾਰੇ ਗਿਆਨ ਬਖਸ਼ਿਸ਼ ਕਰ ਦਿੰਦੇ ਹਨ।
ਅੰਤਰਜਾਮੀ ਪ੍ਰਭ ਸੁਜਾਨ।
ਹੇ ਵਾਹਿਗੁਰੂ ਜੀ, ਤੁਸੀਂ ਅੰਤਰਜਾਮੀ ਅੰਦਰ ਦੇ ਪ੍ਰੇਰਕ ਤੇ ਸਾਡੇ ਦਿਲਾਂ ਦੇ ਪੇਤੀ ਹੋ, ਤੇ ਫਿਰ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ ਤੇ ਸੁਜਾਨ, ਬਹੁਤ ਸੁਗੜ ਸੁਜਾਨ ਹੋ। ਭਾਵ ਸੁਜਾਨ ਤੋਂ ਮੁਰਾਦ ਹੈ ਬਹੁਤ ਦਾਨਿਸ਼ਵਰ ਹੋ, ਜਿਹੜਾ ਕਿਸੇ ਦੀ ਅੰਦਰਲੀ ਗੱਲ ਨੂੰ, ਭੇਦ ਦੀ ਗੱਲ ਨੂੰ ਜਾਣ ਸਕੇ, ਉਹਨੂੰ ਸੁਜਾਨ ਕਹਿੰਦੇ ਹਨ।
ਨਾਨਕ ਤਕੀਆ ਤੁਹੀ ਤਾਣ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਡਾ ਤਕੀਆ ਆਸਰਾ ਵੀ ਤੇ ਸਾਡਾ ਤਾਨ ਬਲ ਵੀ ਤੂੰ ਹੀ ਹੈ। ਭਾਵ ਅਸੀਂ ਤੇਰੇ ਆਸਰੇ ਜੀ ਰਹੇ ਹਾਂ ਤੇ ਤੇਰੇ ਬਲ ਦਾ ਸਦਕਾ ਹੀ ਇਹ ਸਾਰੇ ਕੰਮ ਕਾਰ ਕਰ ਰਹੇ ਹਾਂ।
ਗੌੜੀ ਮਹੱਲਾ ਪੰਜਵਾਂ। ਹਰ 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 ਆਰਾਧਿਐ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਡੇ ਜੀਵਨ ਦੀ ਸਫਲਤਾ ਲਈ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਹਰ 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 ਆਰਾਧਿਐ। ਤੁਸੀਂ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਭਉ ਸਾਧੀਐ।
ਫਿਰ ਮਹਾਰਾਜ ਕਿਰਪਾ ਕਰੋ, ਇਹ ਨਾਮ ਸਾਡੇ ਮਨ ਦੇ ਵਿੱਚ ਕਿਵੇਂ ਵਸ ਸਕਦਾ ਹੈ? ਹਜ਼ੂਰ ਕਹਿੰਦੇ ਸੰਤ ਸੰਗ, ਸੰਤਾਂ ਦੀ ਸੰਗਤ ਵਿੱਚ ਜਦੋਂ ਅਸੀਂ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਹਰ ਮਨ ਵਸੈ, ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ, ਤੇ ਜਦੋਂ ਨਾਮ ਮਨ ਦੇ ਵਿੱਚ ਵਸ ਜਾਂਦਾ, ਭਰਮ ਮੋਹ ਪਉ ਸਾਧੀ ਹੈ, ਫਿਰ ਭਰਮ ਮੋਹ ਤੇ ਪਉ ਡਰ ਨੂੰ ਵੀ ਸਾਧ ਲਈਦਾ, ਕਿਉਂਕਿ ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਉੱਥੇ ਭਰਮ ਮੋਹ ਡਰ ਸਾਰੇ ਨਾਸ ਹੋ ਜਾਂਦੇ ਹਨ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਵੇਦ ਪੁਰਾਣ ਸਿਮਰਤ ਭਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਵੇਦ ਗਿਆਨ ਦੇ ਗ੍ਰੰਥ ਨੇ, ਪੁਰਾਣ ਇਤਿਹਾਸ ਦੇ ਗ੍ਰੰਥ ਨੇ, ਸਿਮਰਤੀਆਂ ਜਿਨ੍ਹਾਂ ਦੇ ਵਿੱਚ ਵਿਧੀ ਨਿਖੇਧ ਕਰਮਾਂ ਦੀ ਤੇ ਚਾਰ ਵਰਨਾ ਸ਼ਰਮਾਂ ਦੀ ਗੱਲ ਲਿਖੀ ਹੋਈ ਹੈ, ਇਹ ਜਿੰਨੇ ਵੀ ਗ੍ਰੰਥ ਨੇ ਸਾਰੇ ਹੀ ਪਣੇ ਇਹ ਗੱਲ ਕਹਿ ਰਹੇ ਹਨ।
ਸਭ ਊਚ ਬਿਰਾਜਤ ਜਨ ਸੁਣੇ।
ਕੀ ਕਹਿੰਦੇ ਨੇ? ਵੀ ਵਾਹਿਗੁਰੂ ਦੇ ਭਗਤਾਂ ਦੀ ਮਹਿਮਾ ਅਪਰਪਾਰ ਹੈ, ਵੀ ਜਿੰਨੇ ਵੀ ਅਸਥਾਨ ਨੇ, ਚਾਹੇ ਇੰਦਰ ਲੋਕ ਹੈ, ਸ਼ਿਵ ਲੋਕ ਹੈ, ਵਿਸ਼ਨ ਲੋਕ ਹੈ, ਜਿੰਨੇ ਵੀ ਅਸਥਾਨ ਨੇ, ਸਭ ਤੋਂ ਉੱਚੇ ਅਸਥਾਨ ਤੇ ਵਾਹਿਗੁਰੂ ਦੇ ਜਨ ਬਰਾਜਦੇ ਨੇ, ਇਹ ਗੱਲ ਅਸਾਂ ਸੁਣੀ ਹੈ। ਇਹ ਵੇਦ ਪ੍ਰਾਣ ਸਿਮਰਤੀਆਂ ਸ਼ਾਸਤਰ ਇਹ ਗੱਲ ਆਖ ਰਹੇ ਨੇ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਅਸਥਾਨ, ਉਹਨਾਂ ਦਾ ਮੁਰਾਤਬਾ ਸਭ ਤੋਂ ਉੱਚਾ ਹੁੰਦਾ ਹੈ, ਇਹ ਅਸੀਂ ਸੁਣਿਆ ਹੈ।
ਸਗਲ ਅਸਥਾਨ ਭੈ ਭੀਤ ਚੀਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਅਸਥਾਨ ਨੇ, ਇੰਦਰ ਲੋਕ, ਸ਼ਿਵ ਲੋਕੈ ਜੈਬੋ, ਉਛੇ ਤਪ ਕਰ ਬਾਹਰ ਐਬੋ, ਚਾਹੇ ਸਵਰਗ ਹੈ, ਚਾਹੇ ਕੋਈ ਹੋਰ ਅਸਥਾਨ ਹੈ, ਤੇ ਸਾਰੇ ਹੀ ਕਾਲ ਦੇ ਭੈ ਕਰਕੇ ਤੇ ਸਾਰੇ ਭੈ ਪੀਤ ਚੀਨ ਦਾ ਅਰਥ ਵਿਚਾਰੇ ਹਨ।
ਰਾਮ ਸੇਵਕ ਭੈ ਰਹਿਤ ਕੀਨ।
ਪਰ ਜਿਹੜੇ ਵਾਹਿਗੁਰੂ ਦੇ ਸੇਵਕ ਨੇ ਉਹਨਾਂ ਨੂੰ ਐਸੇ ਅਸਥਾਨ ਤੇ ਵਸੇਬਾ ਮਿਲ ਜਾਂਦਾ ਹੈ ਜਿੱਥੇ ਕਾਲ ਦਾ, ਮੌਤ ਦਾ, ਜਮਾਂ ਦਾ ਭੈ ਵੀ ਮੁੱਕ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸੇਵਕਾਂ ਨੂੰ ਵਾਹਿਗੁਰੂ ਨੇ ਉਸ ਥਾਂ ਤੇ ਵਾਸਾ ਦਿੱਤਾ ਹੈ ਜਿੱਥੇ ਕਾਲ ਦਾ, ਮੌਤ ਦਾ ਭੈ ਵੀ ਨਹੀਂ ਰਹਿੰਦਾ, ਉਹਨਾਂ ਨੂੰ ਹਰ ਤਰ੍ਹਾਂ ਦੇ ਭੈ ਤੋਂ ਰਹਿਤ ਕਰ ਦਿੱਤਾ ਹੈ।
ਲੱਖ 84 ਜੋਨ ਫਿਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਜਿਹੜੇ ਦੁਨੀਆਂ ਦੇ ਲੋਕ ਨੇ ਉਹ 84 ਲੱਖ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਆਮ ਜੀਵ ਨੇ ਉਹ ਆਪਣੇ ਕੀਤੇ ਕਰਮਾਂ ਦੇ ਅਨੁਸਾਰ 84 ਲੱਖ ਚੂਨਾ ਦੇ ਵਿੱਚ ਭਟਕਦੇ ਫਿਰਦੇ ਹਨ।
ਗੋਬਿੰਦ ਲੋਕ ਨਹੀਂ ਜਨਮ ਮਰੇ।
ਪਰ ਜਿਹੜੇ ਦੂਜੇ ਪਾਸੇ ਗੋਬਿੰਦ ਲੋਕ ਨੇ, ਵਾਹਿਗੁਰੂ ਦੇ ਦਾਸ ਸੰਤ ਭਗਤ ਲੋਕ ਨੇ, ਉਹ ਕਦੀ ਜੰਮਦੇ ਮਰਦੇ ਵੀ ਨਹੀਂ, ਉਹਨਾਂ ਨੂੰ ਜਨਮ ਮਰਨ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
ਬੁੱਧ ਸਿਆਣਪ ਹਉਮੈ ਰਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਬਲ ਵੀ, ਸਾਡੀ ਬੁੱਧੀ ਵੀ ਤੇ ਸਾਡੀ ਸਿਆਣਪ ਵੀ ਤੇ ਸਾਡੀ ਹਉਮੈ ਵੀ ਰਹਿ ਗਈ ਹੈ, ਅਥਵਾ ਜਿਹੜੀ ਸਾਡੀ ਹਉਮੈ ਵਾਲੀ ਬਲ ਬੁੱਧੀ ਸੀ ਤੇ ਸਿਆਣਪ ਸੀ ਉਹ ਰਹਿ ਗਈ ਹੈ।
ਹਰ ਸਾਧ ਸਰਣ ਨਾਨਕ ਗਹੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਦੇ ਜਿਹੜੇ ਪਿਆਰੇ ਸਾਧ ਸੰਤ ਮਹਾਂਪੁਰਖ ਨੇ ਉਹਨਾਂ ਦੀ ਸ਼ਰਨ ਗ੍ਰਹਿਣ ਕਰ ਲਈ ਹੈ, ਤੇ ਅਸੀਂ ਆਪਣੀ ਬਲ ਬੁੱਧੀ ਸਿਆਣਪ ਛੱਡ ਕੇ ਹੁਣ ਉਹਨਾਂ ਮਹਾਂਪੁਰਖਾਂ ਦਾ ਆਸਰਾ ਤੱਕ ਲਿਆ ਹੈ, ਕਿਉਂਕਿ ਉਹ ਹੁਣ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਸਕਦੇ ਹਨ।
ਗੌੜੀ ਮਹੱਲਾ ਪੰਜਵਾਂ, ਮਨ ਰਾਮ ਨਾਮ ਗੁਣ ਗਾਈਐ।
ਲਓ ਹੁਣ ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉੱਤਮ ਬਖਤੇ ਦੁਆਰਾ ਮਨ ਨੂੰ ਸਿੱਖਿਆ ਦਿੱਤੀ ਹੈ, ਮਨ ਰਾਮ ਨਾਮ ਗੁਣ ਗਾਈਐ। ਐ ਮਨ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਤੇ ਗੁਣ ਗਾਈਐ, ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ, ਭਾਵ ਵਾਹਿਗੁਰੂ ਦਾ ਨਾਮ ਜਪ ਤੇ ਵਾਹਿਗੁਰੂ ਦੇ ਜਸ ਕੀਰਤਨ ਨੂੰ ਉਚਾਰਨ ਕਰ।
ਨੀਤ ਨੀਤ ਹਰ ਸੇਵੀ ਐ, ਸਾਸ ਸਾਸ ਹਰ ਧਿਆਈ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਮਨਾ ਵੀ ਨੀਤ ਨੀਤ ਹਰ ਸੇਵੀ ਐ। ਨੀਤ ਨੀਤ ਦਾ ਅਰਥ ਹੈ ਹਮੇਸ਼ਾ ਹਮੇਸ਼ਾ, ਨਿਤ ਨਿਤ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕੀ ਹੈ? ਤੁਰਕੀ ਸੇਵਾ ਰਾਮ ਅਰਵਿਜ ਹੈ। ਵਾਹਿਗੁਰੂ ਦਾ ਨਾਮ ਜਪਣਾ ਵਾਹਿਗੁਰੂ ਦੀ ਸੇਵਾ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਨਿਤ ਨਿਤ ਵਾਹਿਗੁਰੂ ਦੀ ਸੇਵਾ ਕਰੀਏ ਤੇ ਸਾਹ ਸਾਹ ਹਰ ਧਿਆਈਐ ਤੇ ਸਵਾਸ ਸਵਾਸ ਅੰਦਰ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ।
ਸੰਤ ਸੰਗ ਹਰ ਮਨ ਵਸੈ।
ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਗੁਰਮੁਖੋ, ਸੰਤਾਂ ਦੀ ਸੰਗਤ ਰਾਹੀਂ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ ਵਸਦਾ ਹੈ, ਅਥਵਾ ਨਾਮ ਦੀ ਗੱਲ ਚੱਲ ਰਹੀ ਹੈ ਬਈ, ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਦਾ ਹੈ।
ਦੁੱਖ ਦਰਦ ਹਨੇਰਾ ਭਰਮ ਨਸੈ।
ਜਿੱਥੇ ਵਾਹਿਗੁਰੂ ਦਾ ਨਾਮ ਆ ਕੇ ਵਸ ਜਾਂਦਾ ਹੈ ਉੱਥੇ ਜਨਮ ਮਰਨ ਦਾ ਦੁੱਖ, ਈਰਖਾ ਹੰਕਾਰ ਦਾ ਦਰਦ, ਅਗਿਆਨ ਦਾ ਹਨੇਰਾ ਤੇ ਭਰੋਂ ਵੀ ਨਾਸ਼ ਹੋ ਜਾਂਦਾ ਹੈ।
ਸੰਤ ਪ੍ਰਸਾਦ ਹਰ ਜਾਪੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਤਾਂ ਦੀ ਕਿਰਪਾ ਦੇ ਨਾਲ ਹੀ, ਅਥਵਾ ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪੀਦਾ ਹੈ।
ਜਨ ਦੁੱਖ ਨਾ ਵਿਆਪੀਐ।
ਤੇ ਜਿਹੜਾ ਭਾਈ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਸੋ ਜਨ ਦੁੱਖ ਨਾ ਵਿਆਪੀਐ, ਉਸ ਜਨ ਨੂੰ ਦੁੱਖ ਦੇ ਵਿੱਚ ਵਿਆਪੀਐ ਦਾ ਅਰਥ ਹੈ ਲਪਾਏ ਮਾਨ ਨਹੀਂ ਕੀਤਾ ਜਾਂਦਾ, ਅਥਵਾ ਉਸ ਜਨ ਪੁਰਖ ਨੂੰ ਫਿਰ ਦੁੱਖ ਦੇ ਵਿੱਚ ਨਹੀਂ ਗਰਸਿਆ ਜਾਂਦਾ, ਉਸ ਨੂੰ ਦੁੱਖ ਦੇ ਵਿੱਚ ਨਹੀਂ ਪਾਇਆ ਜਾਂਦਾ।
ਗੁਰ ਹਰ ਮੰਤਰ ਦੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦਾ ਮੰਤਰ ਦੇ ਦਿੰਦੇ ਨੇ, ਭਾਵ ਜਿਸ ਨੂੰ ਮੂਲ ਮੰਤਰ ਗੁਰ ਮੰਤਰ ਆਪ ਸਤਿਗੁਰੂ ਦ੍ਰਿੜ ਕਰਵਾ ਦਿੰਦੇ ਹਨ।
ਸੋ ਉਭਰਿਆ ਮਾਇਆ ਅਗਨ ਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਉਸ ਮਾਇਆ ਦੀ ਅੱਗ ਤੋਂ ਵੀ ਬਚ ਗਿਆ, ਕਿਉਂਕਿ ਸਤਿਗੁਰੂ ਅਮਰਦਾਸ ਮਹਾਰਾਜ ਦੇ ਬਚਨ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਮਾਇਆ ਵੀ ਇੱਕ ਅੱਗ ਹੈ ਤੇ ਵਾਹਿਗੁਰੂ ਦਾ ਨਾਮ ਭਾਈ ਇੱਕ ਅੰਮ੍ਰਿਤ ਨਾਮ ਜਲ ਹੈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਨਾਮ ਦਾ ਮੰਤਰ ਦੇ ਦਿੱਤਾ, ਇਹ ਨਾਮ ਦਾ ਅੰਮ੍ਰਿਤ ਜਲ ਬਖਸ਼ਿਸ਼ ਕਰ ਦਿੱਤਾ ਤੇ ਫਿਰ ਉਹ ਮਾਇਆ ਦੀ ਅੱਗ ਤੋਂ ਵੀ ਬਚ ਗਿਆ।
ਨਾਨਕ ਕਉ ਪ੍ਰਭ ਮਾਇਆ ਕਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ ਤੂੰ ਸਾਡੇ ਤੇ ਮਾਇਆ ਦਾ ਅਰਥ ਹੈ ਮਿਹਰ ਕਰ।
ਮੇਰੇ ਮਨ ਤਨ ਵਸੈ ਨਾਮ ਹਰ।
ਮੇਰੇ ਮਨ ਵਿੱਚ ਵੀ ਮੇਰੇ ਤਨ ਦੇ ਵਿੱਚ ਵੀ ਪ੍ਰਭੂ ਦਾ ਨਾਮ ਵਸ ਜਾਵੇ ਤੇ ਮੈਂ ਇਹ ਆਪ ਜੀ ਦੇ ਪਾਸੋਂ ਦਾਨ ਮੰਗਦਾ ਹਾਂ, ਇਹ ਆਪ ਜੀ ਦੇ ਪਾਸੋਂ ਖੈਰ ਮੰਗਦਾ ਹਾਂ ਕਿ ਤੁਹਾਡਾ ਨਾਮ ਮੇਰੇ ਮਨ ਤਨ ਦੇ ਵਿੱਚ ਵਸ ਜਾਵੇ।
ਗੌੜੀ ਮਹੱਲਾ ਪੰਜਵਾਂ, ਰਸਨਾ ਜਪੀਐ ਏਕ ਨਾਮ।
ਹੁਣ ਉਸੇ ਹੀ ਪ੍ਰਕਰਨ ਦੇ ਅਨੁਸਾਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਧਾਰਨ ਲੋਕਾਂ ਨੂੰ, ਸਭ ਗੁਰਸਿੱਖ ਸੰਗਤਾਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਸਨਾ ਜਪੀਐ ਏਕ ਨਾਮ। ਗੁਰਮੁਖੋ, ਆਪਣੀ ਰਸਨਾ ਤੋਂ ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਜਪਣਾ ਚਾਹੀਦਾ ਹੈ, ਕਿਉਂਕਿ ਸਾਡੇ ਰਸਨਾ ਦੇ ਦੋ ਕੰਮ ਨੇ, ਇੱਕ ਤਾਂ ਅਸੀਂ ਰਸਨਾ ਦੇ ਨਾਲ ਭੋਜਨ ਛਕਦੇ ਹਾਂ ਅਤੇ ਦੂਸਰਾ ਅਸੀਂ ਇਹਦੇ ਨਾਲ ਗੱਲਬਾਤ ਕਰਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ ਰਸਨਾ ਜਪੀਆ ਏਕ ਨਾਮ, ਇਸ ਰਸਨਾ ਤੋਂ ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਜਪਣਾ ਚਾਹੀਦਾ। ਇਹਦਾ ਮਤਲਬ ਇਹ ਹੈ ਇਹ ਜਿਹੜੀ ਸਾਡੀ ਰਸਨਾ ਹੈ ਉਹ ਰਸਾਂ ਕਸਾਂ ਦੇ ਰਸਾਂ ਵਿੱਚ ਲੱਗੀ ਹੋਈ ਹੈ, ਪਰ ਜਦੋਂ ਅਸੀਂ ਇੱਕ ਵਾਹਿਗੁਰੂ ਦੇ ਨਾਮ ਨੂੰ ਜਪਾਂਗੇ ਤਾਂ ਫਿਰ ਉਹਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਵੇਗਾ, ਅਤੇ ਜਦੋਂ ਨਾਮ ਦਾ ਰਸ ਪ੍ਰਾਪਤ ਹੋ ਗਿਆ ਇਹਨੂੰ ਹੋਰ ਸਾਰੇ ਰਸ ਕਸ ਫਿੱਕੇ ਜਾਪਣ ਲੱਗ ਪੈਣਗੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਆਪਣੀ ਰਸਨਾ ਤੋਂ ਇੱਕ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ ਹੈ, ਜੇ ਅਸੀਂ ਰਸਨਾ ਤੋਂ ਨਾਮ ਨਹੀਂ ਜਪਾਂਗੇ ਤਾਂ ਫਿਰ ਸਤਿਗੁਰੂ ਦਾ ਉਹ ਵੀ ਬਚਨ ਯਾਦ ਰੱਖਣ ਵਾਲਾ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਜੇ ਅਸੀਂ ਰਸਨਾ ਤੋਂ ਨਾਮ ਨਹੀਂ ਜਪ ਸਕਦੇ ਫਿਰ ਉਹਨੂੰ ਤਿਲ ਤਿਲ ਕਰਕੇ ਭਾਵ ਉਸਨੂੰ ਪੂਰਾ ਪੂਰਾ ਕਰਕੇ ਕੱਟਿਆ ਜਾਵੇਗਾ। ਇਸ ਲਈ ਸਾਨੂੰ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ।
ਇਹਾ ਸੁਖ ਆਨੰਦ ਘਨਾ ਆਗੈ ਜੀ ਕੈ ਸੰਗ ਕਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਥੇ ਵੀ ਨਾਮ ਜਪ ਕੇ ਤੁਹਾਨੂੰ ਆਤਮਕ ਸੁਖ ਪ੍ਰਾਪਤ ਹੋਵੇਗਾ ਅਤੇ ਨਾਲ ਹੋਰ ਵੀ ਬਹੁਤਾ ਪਰਮਾਤਮਕ ਆਨੰਦ ਵੀ ਹਾਸਲ ਹੋਵੇਗਾ। ਆਗੈ ਜੀ ਕੈ ਸੰਗ ਕਾਮ, ਅੱਗੇ ਦਰਗਾਹ ਦੇ ਵਿੱਚ ਵੀ ਅਗਲੇ ਪਰਲੋਕ ਵਿੱਚ ਵੀ ਇਹ ਤੁਹਾਡਾ ਨਾਮ ਤੁਹਾਡੇ ਹਮੇਸ਼ਾ ਨਾਲ ਕੰਮ ਆਵੇਗਾ। ਇਹਦਾ ਮਤਲਬ ਇਹ ਹੈ ਨਾਮ ਜਪੇ ਦਾ ਇਹ ਤੁਹਾਨੂੰ ਫਲ ਮਿਲੇਗਾ, ਇੱਥੇ ਵੀ ਸੰਸਾਰਕ ਸੁੱਖ ਵੀ ਅਤੇ ਪਰਮਾਤਮਕ ਆਨੰਦ ਵੀ ਤੁਹਾਨੂੰ ਪ੍ਰਾਪਤ ਹੋਣਗੇ ਅਤੇ ਅੱਗੇ ਪਰਲੋਕ ਦੇ ਵਿੱਚ ਵੀ ਤੁਹਾਡੇ ਇਹ ਜੀਵ ਦੇ ਕੰਮ ਆਵੇਗਾ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਕਟਿਆ ਤੇਰਾ ਅਹੰ ਰੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਜਿਹੜਾ ਤੇਰਾ ਹਉਮੈ ਦਾ ਰੋਗ ਹੈ ਨਾ, ਜਿਸ ਨੂੰ ਕੱਟਣਾ ਬਹੁਤ ਔਖਾ ਹੈ ਕਿਉਂਕਿ ਦੀਰਘ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਜਿਹੜੇ ਵੈਦਿਕ ਦੇ ਗ੍ਰੰਥ ਨੇ ਉਹਦੇ ਵਿੱਚ ਤਿੰਨ ਕਿਸਮ ਦੇ ਰੋਗਾਂ ਦਾ ਜ਼ਿਕਰ ਹੈ, ਇੱਕ ਸਾਧ ਰੋਗ ਹੁੰਦੇ ਨੇ, ਇੱਕ ਕਸ਼ਟ ਸਾਧ ਰੋਗ ਹੁੰਦੇ ਨੇ, ਤੀਸਰੇ ਅਸਾਧ ਰੋਗ ਹੁੰਦੇ ਨੇ। ਸਾਧ ਰੋਗ ਉਹ ਹੁੰਦੇ ਨੇ ਜੇ ਸਿਰ ਦੁਖਿਆ, ਬੁਖਾਰ ਚੜਿਆ, ਦਵਾਈ ਲੈ ਲਈ ਉਸੇ ਵੇਲੇ ਆਰਾਮ ਆ ਗਿਆ, ਅਤੇ ਕਸ਼ਟ ਸਾਧ ਉਹ ਰੋਗ ਹੁੰਦੇ ਨੇ ਜਿਵੇਂ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਕਈ ਹੋਰ ਹਾਰਟ ਦੇ ਰੋਗ ਨੇ, ਔਰ ਉਹਨਾਂ ਨੂੰ ਲਗਾਤਾਰ ਪਰਹੇਜ਼ ਰੱਖ ਕੇ ਅਤੇ ਦਵਾਈ ਦੀ ਵਰਤੋਂ ਕਰਕੇ ਉਹਨਾਂ 'ਤੇ ਕਾਬੂ ਪਾਇਆ ਜਾਂਦਾ ਹੈ। ਪਰ ਕੁਝ ਰੋਗ ਐਸੇ ਨੇ ਅਤੇ ਜਿਹੜੇ ਲਾ ਇਲਾਜ ਨੇ, ਜਿਹੜੇ ਲਾ ਇਲਾਜ ਬਿਮਾਰੀ ਹੁੰਦੀ ਉਹਨੂੰ ਅਸਾਧ ਰੋਗ ਕਿਹਾ ਹੈ। ਪਰ ਸਤਿਗੁਰੂ ਨੇ ਇਸ ਹਉਮੈ ਦੇ ਰੋਗ ਨੂੰ ਅਸਾਧ ਰੋਗ ਨਹੀਂ ਆਖਿਆ, ਬਲਕਿ ਦੀਰਘ ਰੋਗ ਆਖਿਆ ਹੈ, ਚਰੋਕਣਾ ਲੱਗਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਕਟਿਆ ਤੇਰਾ ਅਹੰਗ ਰੋਗ ਹੈ, ਇਹ ਜੀਵ ਇਹ ਜਿਹੜਾ ਤੇਰਾ ਹਉਮੈ ਦਾ ਦੀਰਘ ਰੋਗ ਹੈ ਇਹ ਵੀ ਤੇਰਾ ਕਟਿਆ ਜਾਵੇਗਾ।
ਗੁਰਪ੍ਰਸਾਦ ਕਰ ਰਾਜ ਯੋਗ,
ਤੇ ਤੂੰ ਗੁਰੂ ਦੀ ਕਿਰਪਾ ਦੇ ਨਾਲ ਰਾਜ ਤੇ ਯੋਗ ਦੋਹਾਂ ਦਾ ਹੀ ਆਨੰਦ ਪ੍ਰਾਪਤ ਕਰ ਲਵੇਂਗਾ, ਕਿਉਂਕਿ ਜਿਹੜਾ ਗੁਰਮਤ ਦਾ ਸਿਧਾਂਤ ਹੈ ਉਹ ਰਾਜ ਯੋਗ ਦਾ ਹੈ। ਰਾਜ ਯੋਗ ਉਸਨੂੰ ਕਹਿੰਦੇ ਨੇ ਵੀ ਸੰਸਾਰ ਦੇ ਸੁੱਖਾਂ ਨੂੰ ਵੀ ਭੋਗਣਾ ਅਤੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਮੁਕਤੀ ਦਾ ਵੀ ਆਨੰਦ ਪ੍ਰਾਪਤ ਕਰ ਲੈਣਾ, ਇਸ ਨੂੰ ਰਾਜ ਯੋਗ ਕਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਐਸੀ ਕਿਰਪਾ ਕੀਤੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਗੁਰਮਤ ਦੇ ਰਾਗ ਯੋਗ ਦੀ ਤਸਵੀਰ ਹੈ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਇਹ ਰਾਜ ਦੀ ਗੱਲ ਹੈ। ਅਤੇ ਫਿਰ ਅੱਗੇ ਯੋਗ ਕੀ ਹੈ, ਵਿੱਚੇ ਹੋਵੇ ਮੁਕਤ, ਤੁਹਾਨੂੰ ਇਹਦੇ ਵਿੱਚ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਹਰ ਰਸ ਜਿਨ ਜਨ ਚਾਖਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਦਾ ਰਸ ਸਭ ਤੋਂ ਉੱਤਮ ਰਸ ਹੈ। ਵਿਖਿਆ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜਗੀ ਸਗਲੀ ਸੁਖੀ ਨਾ ਹੋਵਤ ਜੀਓ। ਜਿਸ ਜਨ ਗੁਰਮੁਖ ਪਿਆਰੇ ਨੇ, ਜਿਸ ਗੁਰਸਿੱਖ ਮਾਈ ਪਾਈ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਿਆ ਹੈ,
ਤਾਂ ਕੀ ਤ੍ਰਿਸ਼ਨਾ ਲਾਥੀਆ,
ਵੀ ਉਸਦੀ ਸਾਰੀ ਹੀ ਤ੍ਰਿਸ਼ਨਾ ਲੈ ਗਈ। ਭਾਵ ਹੋਰ ਜਿਹੜੀ ਰਸਾਂ ਕਸਾਂ ਦੀ ਭੁੱਖ ਸੀ, ਪਿਆਸ ਸੀ, ਉਹ ਸਾਰੀ ਉਸਦੀ ਦੂਰ ਹੋ ਗਈ।
ਹਰ ਵਿਸਰਾਮ ਨਿਧ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੁਖ ਆਰਾਮ ਪ੍ਰਾਪਤ ਕਰ ਲਿਆ ਹੈ, ਤੇ ਨਾਲ ਨਿਧ ਦਾ ਅਰਥ ਹੈ ਵੀ ਉਸਨੇ ਖਜ਼ਾਨਿਆਂ ਨੂੰ ਪ੍ਰਾਪਤ ਕਰ ਲਿਆ ਹੈ। ਨੌ ਨਿਧੀਆਂ ਦੇ ਤੇ ਸੁਖਾਂ ਦੇ ਖਜ਼ਾਨੇ ਉਸ ਨੂੰ ਪ੍ਰਾਪਤ ਹੋ ਗਏ ਹਨ।
ਬਹੁਰ ਨਾ ਕਤਹੀ ਧਾਇਆ।
ਜਿਹਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚੋਂ ਵੀ ਸੁਖ ਆਰਾਮ ਤੇ ਨੌ ਨਿਧੀਆਂ ਦੇ ਖਜ਼ਾਨੇ ਮਿਲ ਜਾਣ, ਸੋ ਬਹੁਰ ਨਾ ਕਤਹੀ ਧਾਇਆ, ਉਹ ਕਿਸੇ ਹੋਰ ਪਾਸੇ ਨਹੀਂ ਫਿਰ ਦੌੜਿਆ ਭੱਜਿਆ, ਕਿਉਂਕਿ ਜਿਸ ਨੂੰ ਘਰ ਬੈਠਿਆਂ ਹੀ ਸਭ ਕੁਝ ਮਿਲ ਜਾਵੇ, ਨੌ ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਮਿਲ ਜਾਣ, ਫਿਰ ਉਹਨੇ ਹੋਰ ਬਾਹਰ ਕਾਹਦੇ ਵਾਸਤੇ ਦੌੜਨਾ? ਆਹ ਮਨੁੱਖ ਬਾਹਰ ਕਾਹਦੇ ਵਾਸਤੇ ਦੌੜੇ ਫਿਰਦੇ ਨੇ? ਮਾਇਆ ਵਾਸਤੇ ਹੀ ਹੈ, ਸੁੱਖ ਵਾਸਤੇ ਹੀ ਹੈ, ਅਤੇ ਜੇ ਸਾਰੇ ਸੁੱਖ ਘਰ ਬੈਠਿਆਂ ਹੀ ਮਿਲ ਜਾਣ ਤਾਂ ਫਿਰ ਕਾਹਦੇ ਲਈ ਭਜਨਾ ਦੌੜਨਾ? ਸਭ ਉਹਨਾਂ ਦੀ ਭਜ ਦੌੜ ਵੀ ਖਤਮ ਹੋ ਜਾਂਦੀ ਹੈ।
ਹਰ ਹਰ ਨਾਮ ਜਾ ਕੋ ਗੁਰ ਦੀਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ,
ਨਾਨਕ ਤਾ ਕਾ ਪਉ ਗਿਆ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਦਾ ਸਾਰਾ ਹੀ ਪਉ ਡਰ, ਸਾਰਾ ਹੀ ਉਹਨਾਂ ਦਾ ਪੈ ਚਲਿਆ ਗਿਆ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਉਹ ਨਿਰਪਉ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹਨਾਂ ਦਾ ਹਰ ਕਿਸਮ ਦਾ ਡਰ ਪੈ ਦੂਰ ਹੋ ਜਾਂਦਾ ਹੈ।
ਗੌੜੀ ਮਹੱਲਾ ਪੰਜਵਾਂ। ਜਾ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਠੀਕ ਹੈ, ਤੁਸੀਂ ਨਾਮ ਦੀ ਮਹਿਮਾ ਬੇਅੰਤ ਉਚਾਰਨ ਕੀਤੀ ਹੈ, ਪਰ ਮਹਾਰਾਜ ਸਾਨੂੰ ਹੁਣ ਇਹ ਵੀ ਕਿਰਪਾ ਕਰਕੇ ਦੱਸ ਦਿਓ, ਜਿਹੜੇ ਬੰਦੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਕੀ ਨੁਕਸਾਨ ਦੇਖਣਾ ਪੈਂਦਾ ਹੈ? ਲਓ ਹੁਣ ਇਹਦੇ ਬਾਰੇ ਸਤਿਗੁਰੂ ਮਹਾਰਾਜ ਜੋ ਉਪਦੇਸ਼ ਦੇ ਰਹੇ ਹਨ, ਸਭ ਸੰਗਤਾਂ ਪ੍ਰੇਮ ਦੇ ਨਾਲ ਅਤੇ ਧਿਆਨ ਦੇ ਨਾਲ ਸੁਣੋ। ਹਜ਼ੂਰ ਫਰਮਾਉਂਦੇ ਨੇ, ਜਾ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ, ਵੀ ਜਿਸ ਇਨਸਾਨ ਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ, ਤਾਹੂ ਕੋ ਪੀਰ, ਅਤੇ ਉਹਨੂੰ ਹੀ ਆ ਕੇ ਪੀੜਾ, ਤਕਲੀਫ, ਕੋਈ ਦੁੱਖ ਆ ਕੇ ਘੇਰ ਲੈਂਦਾ ਹੈ, ਕਿਉਂਕਿ ਇਹ ਇੱਕ ਅਸੂਲ ਹੈ, ਜਿੰਨਾ ਚਿਰ ਤੱਕ ਕੋਈ ਬੱਚਾ ਬਾਜ਼ਾਰ ਦੇ ਵਿੱਚ ਆਪਣੇ ਪਿਤਾ ਦੀ ਉਂਗਲ ਫੜੀ ਰੱਖਦਾ ਹੈ, ਉਹਨੂੰ ਕੋਈ ਡਰ, ਕੋਈ ਤੌਖਲਾ, ਕੋਈ ਕਿਸੇ ਕਿਸਮ ਦਾ ਫਿਕਰ ਨਹੀਂ ਹੁੰਦਾ, ਅਤੇ ਜਦੋਂ ਉਹ ਉਂਗਲ ਛੱਡ ਦੇਵੇ ਤਾਂ ਉਸੇ ਵੇਲੇ ਬੱਚੇ ਨੂੰ ਮੁਸੀਬਤ ਆ ਪੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਾਂ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ, ਵੀ ਅਸੀਂ ਵੀ ਸੰਸਾਰ ਦੇ ਮੇਲੇ ਵਿੱਚ ਭੀੜ ਭੜੱਕੇ ਵਿੱਚ ਵਿਚਰ ਰਹੇ ਹਾਂ, ਜੇ ਤਾਂ ਵਾਹਿਗੁਰੂ ਦੇ ਨਾਮ ਦੀ ਓਟ ਸਾਡੇ ਕੋਲ ਹੈ ਫਿਰ ਤਾਂ ਕੋਈ ਖਤਰਾ ਨਹੀਂ, ਅਤੇ ਜਦੋਂ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ, ਵਾਹਿਗੁਰੂ ਦੀ ਉਂਗਲ ਛੁੱਟ ਜਾਂਦੀ ਹੈ, ਉਸੇ ਵੇਲੇ ਦੁੱਖ ਪੀੜਾ ਆ ਕੇ ਘੇਰ ਲੈਂਦੀ ਹੈ।
ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਾਧ ਸੰਗਤ ਵਿੱਚ ਮਿਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਹਨ ਅਥਵਾ ਵਾਹਿਗੁਰੂ ਦੇ ਜਸ ਕੀਰਤਨ ਨੂੰ ਉਚਾਰਨ ਕਰਦੇ ਹਨ, ਸੇ ਗੁਣੀ ਗਹੀਰ, ਉਹ ਵੀ ਆਪ ਵੀ ਗੁਣਾਂ ਦੇ ਗਹੀਰ ਖਜ਼ਾਨੇ, ਗੁਣਾਂ ਦੇ ਸਾਗਰ, ਗੁਣਾਂ ਦੇ ਭੰਡਾਰ ਬਣ ਜਾਂਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ,
ਜਾ ਕੋ ਗੁਰਮੁਖ ਹਿਰਦੈ ਬੁੱਧ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਗੁਰੂ ਦੁਆਰਾ ਹਿਰਦੇ ਵਿੱਚ ਨਿਰਮਲ ਬੁੱਧੀ, ਉੱਜਲ ਬੁੱਧੀ ਪ੍ਰਾਪਤ ਹੋ ਜਾਂਦੀ ਹੈ,
ਤਾਕੈ ਕਰ ਤਲ ਨਵ ਨਿਧ ਸਿੱਧ,
ਤੇ ਫਿਰ ਉਹਦੇ ਕਰ ਤਲ, ਕਰ ਕਹਿੰਦੇ ਨੇ ਹੱਥ ਨੂੰ, ਤਲ ਕਹਿੰਦੇ ਨੇ ਤਲੀ ਨੂੰ, ਵੀ ਉਹਦੇ ਹੱਥ ਦੀ ਤਲੀ ਤੇ ਨੌ ਨਿਧੀਆਂ ਤੇ 18 ਸਿੱਧੀਆਂ ਆ ਕੇ ਟਿਕ ਜਾਂਦੀਆਂ ਨੇ, ਜਿਹਦੀ ਗੁਰੂ ਦੁਆਰਾ ਸਿਮਰਨ ਵਾਲੀ ਉੱਜਲ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਆਤਮ ਵਿਛਾਣੀ ਬੁੱਧੀ ਤੇ ਆਤਮ ਗਿਆਨ ਵਾਲੀ ਤੇ ਸੇਵਾ ਸਿਮਰਨ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹਦੇ ਹੱਥ ਦੀ ਤਲੀ ਤੇ ਨੌ ਨਿਧੀਆਂ 18 ਸਿੱਧੀਆਂ ਆਪਣੇ ਆਪ ਹੀ ਆ ਕੇ ਬੈਠ ਜਾਂਦੀਆਂ ਹਨ।
ਜੋ ਜਨ ਹੈ ਹਰ ਪ੍ਰਭ ਧਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰਸਿੱਖ ਮਾਈ ਭਾਈ उस अकाल पुरख वाहिगुरु परमेश्वर नूं अपना धनी दा अर्थ है मालक अपने सिर दा साईं समझ लैंदा है।
किछ नाहीं ताकै कमी
ते भाई फिर उहनूं किसे गल दी भी कदे कोई कमी नहीं रहिंदी क्योंकि वाहिगुरु परमेश्वर एडा वड्डा पातशाह है कोट ब्रह्मंड को ठाकुर स्वामी सर्व जियां का दाता रे प्रत पालै नित सार संभालै गुण ही मूर्ख जाता रे ते फिर जो भी मंगिए उही कुछ दे देंदा है जो मंग है ठाकुर अपने ते सोई सोई देवै। इसे लई हजूर कहिंदे ने भी जिहड़ा उस अकाल पुरख नूं अपना धनी मालक समझ लवे फिर उन्हों किसे गल दी कदे कमी नहीं हो सकती।
करना हार पछानिया
साहिब सतगुरु सच्चे पातशाह फरमाउंदे ने भाई जिसने उस करण हार अकाल पुरख वाहिगुरु परमेश्वर नूं अपना मालक पछाण लिया है
सर्व सुख रंग माणिया
भाई उन्हें सारे सुख भी प्राप्त कर ले ते सारे रंगा नूं भी सारे आनंदा नूं भी उन्हें माण लिया है।
हर धन जाकै गृह बसै
धन गुरु अर्जन देव महाराज सच्चे पातशाह फरमाउंदे ने भाई जिस दे घर दे विच भाव जिस दे हिरदे विच वाहिगुरु परमेश्वर दा नाम रूपी धन वस जांदा है क्योंकि नाम धन सब तो उत्तम धन है हर नाम धन निर्मल अते अपारा गुर कै शब्द परे भंडारा ए वाहिगुरु दे नाम दा धन जी दे हिरदे रूपी घर विच वस जांदा है।
कौ नानक तिन संग दुख नसै
धन गुरु अर्जन देव महाराज सच्चे पातशाह फरमाउंदे ने भाई उन्हां नाम दे जेडे नाम दे धनी ने पागठड़े हर संत तुम्हारे जिन कर तन हर नामा प्रवान गणी सेई एह आए सफल तिना के कामा उन्हां महापुरशां दी संगत करके भाई जिहड़ा दुख दलिद्र दा नास हो जांदा है।
गौड़ी महला पंजवां गर्भ बड़ो मूल इतनो
लोहण धन गुरु अर्जन देव महाराज सच्चे पातशाह इस भुल्लड़ इंसान नूं समझाउंदे हन इह इन्ना लापरवाह है इह इन्ना गाफल है ਇਹ ਇੰਨਾ ਪ੍ਰਮਾਦੀ ਹੋਇਆ ਹੋਇਆ ਹੈ ਇਹਨੂੰ ਕਿੰਨਾ ਵੀ ਆਪਾਂ ਸਮਝਾਉਂਦੇ ਹਾਂ ਪਰ ਇਹ ਮਨੁੱਖ ਸਮਝਦਾ ਨਹੀਂ ਹੈ। ਪ੍ਰਮਾਦ ਕਿਸ ਨੂੰ ਕਹਿੰਦੇ ਨੇ ਕਾਰਨ ਯੋਗ ਜੋ ਵਸਤ ਹੈ ਤਾਂ ਕਿ ਇੱਛਾ ਹੋਏ ਤਾਂ ਕੋ ਨਾ ਫੁਨ ਕੀਜੀਏ ਪ੍ਰਮਾਦ ਕਹਾਵੈ ਸੋਏ। ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਕੰਮ ਸਾਡੇ ਕਰਨ ਵਾਲਾ ਹੈ ਸੇਵਾ ਸਿਮਰਨ ਨਿਤਨੇਮ ਹਰ ਇਨਸਾਨ ਨੂੰ ਕਰਨਾ ਚਾਹੀਦਾ ਅਤੇ ਸਾਨੂੰ ਇਸ ਦੇ ਫਲ ਦਾ ਵੀ ਪਤਾ ਹੈ ਵੀ ਬਾਣੀ ਪੜ੍ਹ ਕੇ ਸਿਮਰਨ ਕਰਕੇ ਸਾਡੇ ਜੀਵਨ ਦੀ ਸਫਲਤਾ ਹੋ ਜਾਣੀ ਹੈ ਲੋਕ ਅਤੇ ਪ੍ਰਲੋਕ ਦੇ ਸੁੱਖ ਸਾਨੂੰ ਮਿਲ ਜਾਣੇ ਨੇ ਅਤੇ ਅਸੀਂ ਫਿਰ ਵੀ ਉਹ ਕੰਮ ਨਹੀਂ ਕਰਦੇ। ਇਹਨੂੰ ਕਹਿੰਦੀ ਹੈ ਪ੍ਰਮਾਦਤਾਈ ਇਹਨੂੰ ਕਹਿੰਦੀ ਹੈ ਗਾਫਲਤਾਈ ਇਹਨੂੰ ਕਹਿੰਦੇ ਲਾਪਰਵਾਹੀ। ਹਜ਼ੂਰ ਕਹਿੰਦੇ ਨੇ ਵੇਖ ਲਓ ਗਰਭ ਬੜੋ ਮੂਲ ਇਤਨੋ ਜਦੋਂ ਇਹ ਮਨੁੱਖ ਦੇ ਸਰੀਰ ਦੇ ਮੂਲ ਨੂੰ ਆਪਾਂ ਸੋਚ ਵਿਚਾਰ ਕੇ ਦੇਖਦੇ ਹਾਂ ਇਹ ਸਾਡਾ ਸਰੀਰ ਕਿੱਥੋਂ ਬਣਿਆ ਕਦੇ ਇਹਦੇ ਬਾਰੇ ਵਿਚਾਰ ਕੇ ਦੇਖੀਏ। ਸਤਿਗੁਰੂ ਦੇ ਬਚਨ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਆਕਾਰਾ ਮਾਂ ਦੀ ਰਕਤ ਅਤੇ ਪਿਤਾ ਦੀ ਬਿੰਦ ਧਾਤੂ ਤੋਂ ਹੀ ਸਾਡਾ ਸਰੀਰ ਬਣਿਆ ਮੂਲ ਇਤਨੋ ਮੂਲ ਤਾਂ ਇੰਨਾ ਛੋਟਾ ਹੈ ਔਰ ਇੰਨਾ ਘਟੀਆ ਹੈ ਅਤੇ ਅਸੀਂ ਇਹਦੇ ਵੱਲ ਧਿਆਨ ਨਹੀਂ ਦਿੰਦੇ ਗਰਵ ਬੜੋ ਅਤੇ ਹੰਕਾਰ ਬੜਾ ਕਰੀ ਫਿਰਦੇ ਹਾਂ। ਆਪਣੇ ਸਰੀਰ ਦਾ ਹੰਕਾਰ ਇੰਨਾ ਕੋਈ ਆਦਮੀ ਕਿਸੇ ਤੋਂ ਘੱਟ ਨਹੀਂ ਸਮਝਦਾ। ਹਰ ਮਨੁੱਖ ਦੇ ਮਨ ਦੇ ਵਿੱਚ ਆਪਣੇ ਰੂਪ ਦਾ ਆਪਣੇ ਧਨ ਦਾ ਆਪਣੇ ਗਿਆਨ ਦਾ ਇੰਨਾ ਘਮੰਡ ਹੈ ਇਹ ਕਿਸੇ ਦੂਸਰੇ ਨੂੰ ਹੋਰ ਆਪਣੇ ਬਰਾਬਰ ਨਹੀਂ ਸਮਝਦਾ। ਗਰਵ ਬੜੋ ਹੰਕਾਰ ਬਹੁਤ ਵੱਡਾ ਹੈ ਅਤੇ ਮੂਲ ਇਤਨੋ ਪਰ ਇਸਦਾ ਜਿਹੜਾ ਮੂਲ ਹੈ ਜਿੱਥੋਂ ਇਹ ਪੈਦਾ ਹੋਇਆ ਉਹ ਇਤਨਾ ਛੋਟਾ ਅਤੇ ਇੰਨਾ ਘਟੀਆ ਉਹਨੂੰ ਕਦੇ ਸੋਚਦਾ ਵੀ ਨਹੀਂ ਹੈ।
ਰਹਿਣ ਨਹੀਂ ਗਹੋ ਕਿਤਨੋ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਰਹਿਣ ਨਹੀਂ ਪਤਾ ਹੈ ਸਾਨੂੰ ਸਾਰਿਆਂ ਨੂੰ ਵੀ ਇੱਥੇ ਦੁਨੀਆਂ ਦੇ ਵਿੱਚ ਹਮੇਸ਼ਾ ਨਹੀਂ ਰਹਿਣਾ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ ਸਾਨੂੰ ਸਭ ਨੂੰ ਪਤਾ ਹੈ ਰਹਿਣ ਨਹੀਂ ਵੀ ਇੱਥੇ ਨਹੀਂ ਰਹਿਣਾ। ਗਹੋ ਕਿਤਨੋ ਗਹੋ ਦਾ ਅਰਥ ਹੈ ਪਕੜ ਕਿਤਨੀ ਹੈ। ਗੱਲ ਸੋਚਣ ਵਾਲੀ ਤਾਂ ਇਹ ਹੈ ਪਤਾ ਸਾਨੂੰ ਸਾਰਿਆਂ ਨੂੰ ਹੈ ਵੀ ਸੰਸਾਰ ਵਿੱਚ ਹਮੇਸ਼ਾ ਨਹੀਂ ਰਹਿਣਾ ਪਰ ਸੰਸਾਰ ਦੀ ਪਕੜ ਕਿੰਨੀ ਹੈ ਇਹਦੇ ਬਾਰੇ ਕੁਛ ਵੀ ਕਹਿਣਾ ਬਹੁਤ ਮੁਸ਼ਕਲ ਹੈ।
ਬੇਬਰਜਤ ਬੇਦ ਸੰਤਨਾ ਉਆਹੂ ਸਿਉਰੇ ਹਿਤਨੋ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਦੀ ਲਾਪਰਵਾਹੀ ਦੱਸਦੇ ਨੇ। ਬੇਬਰਜਤ ਬੇਦ ਸੰਤਨਾ, ਬੇਦ ਦਾ ਅਰਥ ਹੈ ਜਿਹੜੇ ਗਿਆਨ ਦੇ ਗ੍ਰੰਥ ਨੇ, ਧਰਮ ਦੇ ਗ੍ਰੰਥ ਨੇ ਤੇ ਸੰਤ ਮਹਾਂਪੁਰਖ ਨੇ, ਜਿਹੜੀਆਂ ਗੱਲਾਂ ਤੋਂ ਬੇਬਰਜਤ ਦਾ ਅਰਥ ਹੈ ਸਾਨੂੰ ਰੋਕਦੇ ਨੇ। ਭਾਈ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਇਹਨਾਂ ਚੀਜ਼ਾਂ ਤੋਂ ਮਹਾਂਪੁਰਖ ਸਾਨੂੰ ਰੋਕਦੇ ਨੇ।